ਤੁਸੀਂ ਹੋ SBS ਪੰਜਾਬੀ ਦੇ ਨਾਲ।
ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਨੇ। ਫੈਡਰਲ ਸਰਕਾਰ ਨੇ ਅਖੌਤੀ ਮੈਡੀਵੈਕ ਕਾਨੂੰਨਾਂ ਨੂੰ ਰੱਦ ਕਰਨ ਦੀ ਮਨਾਈ ਖੁਸ਼ੀ। ਆਸਟ੍ਰੇਲੀਆਈ ਸਿੱਖਿਆਰਥੀਆਂ ਦਾ ਸਿੱਖਿਆ ਪੱਧਰ ਰਿਕਾਰਡ ਦਰ ਨਾਲ ਡਿੱਗਿਆ। ਅਤੇ ਕੌਮਾਂਤਰੀ ਕਬੱਡੀ ਵਿੱਚ ਭਾਰਤ ਨੇ ਇੰਗਲੈਂਡ ਨੂੰ ਕੀਤਾ ਜਿੱਤ। ਹੁਣ ਖਬਰਾਂ ਵਿਸਥਾਰ ਨਾਲ। ਫੈਡਰਲ ਸਰਕਾਰ ਅਖੌਤੀ ਮੈਡੀਵੈਕ ਕਾਨੂੰਨਾਂ ਨੂੰ ਰੱਦ ਕਰਨ ਦਾ ਜਸ਼ਨ ਮਨਾ ਰਹੀ ਹੈ। ਇਹ ਕਾਨੂੰਨ ਜੋ ਕਿ ਡਾਕਟਰਾਂ ਨੂੰ ਆਸਟ੍ਰੇਲੀਆ ਦੇ ਆਫਸ਼ੋਰ ਡਿਟੈਂਸ਼ਨ ਸੈਂਟਰਾਂ ਤੋਂ ਨਜ਼ਰਬੰਦ ਸ਼ਰਨਾਰਥੀਆਂ ਨੂੰ ਆਸਟ੍ਰੇਲੀਆ ਲਿਆਉਣ ਲਈ ਵਧੇਰੇ ਤਾਕਤਾਂ ਪ੍ਰਦਾਨ ਕਰਦੇ ਸਨ, ਨੂੰ ਸਰਕਾਰ ਨੇ ਸੁਤੰਤਰ ਸੈਨੇਟਰ ਜੈਕੀ ਲੈਂਬੀ ਦਾ ਸਮਰਥਨ ਮਿਲਣ ਤੋਂ ਬਾਅਦ ਪਲਟ ਦਿੱਤਾ ਹੈ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਇਹਨਾਂ ਕਾਨੂੰਨਾਂ ਦੀ ਦੁਰਵਰਤੋਂ ਕਰਦੇ ਹੋਏ ਲੋਕਾਂ ਵੱਲੋਂ ਆਸਟ੍ਰੇਲੀਆ ਵਿੱਚ ਘੁਸਪੈਠ ਕੀਤੀ ਜਾ ਸਕਦੀ ਸੀ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਕਾਨੂੰਨਾਂ ਦੇ ਖਾਤਮੇ ਨਾਲ ਸਰਹੱਦੀ ਸੁਰੱਖਿਆ ਵਿੱਚ ਅਖੰਡਤਾ ਬਹਾਲ ਹੋਵੇਗੀ। ਸ਼੍ਰੀ ਮੋਰਿਸਨ ਨੇ ਸੈਨੇਟਰ ਲੈਂਬੀ ਨਾਲ ਇਹ ਸਮਰਥਨ ਸੁਰੱਖਿਅਤ ਕਰਨ ਬਦਲੇ ਕਿਸੇ ਵੀ ਸੌਦੇਬਾਜ਼ੀ ਤੋਂ ਇਨਕਾਰ ਕੀਤਾ ਹੈ।
Our government has always been consistent. The Liberal and National parties have always been consistent. We have always taken the actions that are necessary to ensure that Australians can have confidence in the way our borders are managed, which enables them to have confidence about how our immigration program is managed.
ਤੇ ਦੂਜੇ ਪਾਸੇ ਹਿਊਮਨ ਰਾਈਟਸ ਲਾਅ ਸੈਂਟਰ ਦਾ ਕਹਿਣਾ ਹੈ ਕਿ ਮੈਡੀਵੈਕ ਕਾਨੂੰਨਾਂ ਨੂੰ ਉਲਟਾਉਣ ਦਾ ਮਤਲਬ ਹੈ ਕਿ ਜੋ ਲੋਕ ਅਜੇ ਵੀ ਆਫਸ਼ੋਰ ਡਿਟੈਂਸ਼ਨ ਸੈਂਟਰਾਂ ਵਿੱਚ ਬੰਦ ਹਨ, ਉਹ ਜ਼ਰੂਰੀ ਡਾਕਟਰੀ ਦੇਖਭਾਲ ਤੋਂ ਵਾਂਝੇ ਰਹਿਣਗੇ। ਸੈਂਟਰ ਦੇ ਕਾਨੂੰਨੀ ਨਿਰਦੇਸ਼ਕ ਡੇਵਿਡ ਬਰਕ ਨੇ ਇਸ ਫੈਸਲੇ ਨੂੰ ਸ਼ਰਮਨਾਕ ਦੱਸਿਆ ਹੈ।
The government's actions today are cruel and vindictive. There are women and men in offshore detention right now who two independent doctors have assessed as needing medical treatment that is not available to them there. The minister has accepted that they need that treatment and approved their applications. What is happening with those people?
Khajanchi Josh Frydenberg walon ਫੈਡਰਲ ਚੋਣਾਂ ਸਮੇਂ ਕੀਤੇ ਵਾਅਦੇ ਦੇ ਮੁਕਾਬਲੇ ਆਸਟ੍ਰੇਲੀਆ ਦਾ ਆਰਥਿਕ ਵਿਕਾਸ ਕਾਫੀ ਹਲਕਾ ਚੱਲ ਰਿਹਾ ਹੈ। ਤਾਜ਼ਾ ਰਾਸ਼ਟਰੀ ਖਾਤਿਆਂ ਤੋਂ ਪਤਾ ਚੱਲਦਾ ਹੈ ਕਿ ਇਸ ਸਾਲ ਦੇ ਸ਼ੁਰੂ ਤੋਂ ਲੈ ਕੇ ਸਤੰਬਰ ਮਹੀਨੇ ਦੇ ਦੌਰਾਨ ਆਰਥਿਕਤਾ ਵਿੱਚ 1.7% ਦਾ ਵਾਧਾ ਹੋਇਆ ਸੀ, ਜਦਕਿ ਪਿਛਲੇ ਸਾਲ ਜੂਨ ਵਿੱਚ ਇਹ 1.4% ਦਰਜ ਕੀਤਾ ਗਿਆ ਸੀ। ਇਹ ਰਿਜ਼ਰਵ ਬੈਂਕ ਗਵਰਨਰ ਫਿਲਿਪ ਲੋਈ ਦੇ ਇਸ ਵਿਚਾਰ ਦੀ ਹਮਾਇਤ ਕਰਦਾ ਹੈ ਕਿ ਆਸਟ੍ਰੇਲੀਆ ਦੀ ਆਰਥਿਕਤਾ ਨਾਜ਼ੁਕ ਮੋੜ 'ਤੇ ਪਹੁੰਚ ਚੁੱਕੀ ਹੈ, ਪਰ ਇਹ ਵਿੱਤੀ ਸਾਲ ਲਈ ਕੀਤੇ ਉਸ 2.75% ਵਾਲੇ ਅਨੁਮਾਨ ਤੋਂ ਅਜੇ ਵੀ ਕਾਫੀ ਘੱਟ ਹੈ ਜੋ ਕਿ ਖਜ਼ਾਨਚੀ ਨੇ ਅਪ੍ਰੈਲ ਵਿੱਚ ਆਪਣਾ ਚੋਣਾਂ ਤੋਂ ਪਹਿਲਾਂ ਵਾਲਾ ਬਜਟ ਪੇਸ਼ ਕਰਦੇ ਹੋਏ ਕੀਤਾ ਸੀ। ਸ਼੍ਰੀ ਫ੍ਰਾਈਡਨਬਰਗ ਨੇ ਅਸਮਾਨਤਾ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਚੁਣੌਤੀਆਂ ਦੇ ਬਾਵਜੂਦ ਆਰਥਿਕਤਾ ਲਗਾਤਾਰ ਵਧਦੀ ਜਾ ਰਹੀ ਹੈ।
What you need to look at in the context of the economic challenges that Australia faces is that we are not alone. And these challenges, be the trade tensions between the United States and China and the devastating drought at home, these domestic and global economic challenges are very real. They are being felt across the Australian economy, but the economy, as shown by the numbers today, is being remarkably resilient.
ਯੂਨਾਈਟਿਡ ਸਟੇਟਸ ਦੀ ਡੈਮੋਕ੍ਰੇਟ ਅਗਵਾਈ ਵਾਲੀ ਕਮੇਟੀ ਨੇ ਕਿਹਾ ਹੈ ਕਿ ਉਹਨਾਂ ਕੋਲ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਯੂਕਰੇਨ ਨੂੰ ਪ੍ਰਭਾਵਿਤ ਕਰਨ ਵਾਲੇ ਬਹੁਤ ਸਾਰੇ ਸਬੂਤ ਮੌਜੂਦ ਹਨ। ਕਮੇਟੀ ਨੇ 300 ਪੰਨਿਆਂ ਦੀ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਸ਼੍ਰੀ ਟਰੰਪ ਵੱਲੋਂ ਕਾਂਗਰਸ ਵਿੱਚ ਰੁਕਾਵਟ ਪਾਉਣ ਅਤੇ ਬਹੁਤ ਸਾਰੇ ਸਬੂਤ ਦਰਜ ਹਨ। ਰਾਸ਼ਟਰਪਤੀ ਨੇ ਕਿਸੇ ਵੀ ਗਲਤ ਕੰਮ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ। ਪਰ ਜਾਂਚ ਕਰਨ ਵਾਲੇ ਮੁਖੀ ਐਡਮ ਸ਼ਿਫ ਦਾ ਕਹਿਣਾ ਹੈ ਕਿ ਰਿਪੋਰਟਾਂ ਵਿੱਚ ਤਾਕਤ ਦੀ ਇੱਕ ਵੱਡੀ ਦੁਰਵਰਤੋਂ ਦਿਖਾਈ ਗਈ ਹੈ। ਇਸ ਰਿਪੋਰਟ ਨੂੰ ਹਾਊਸ ਜੁਡੀਸ਼ੀਅਰੀ ਕਮੇਟੀ ਕੋਲ ਉਸ ਦੇ ਵਿਚਾਰਾਂ ਲਈ ਭੇਜਿਆ ਗਿਆ ਹੈ।
We do know this without any doubt, and that is the President of the United States solicited foreign interference in our election and used the power of his office, the power to convene a meeting in the Oval Office, the power to provide or withhold hundreds of millions of dollars of aid to an ally at war to get his political dirty work done.
ਅਗਰ ਪੂਰੇ ਸਦਨ ਵੱਲੋਂ ਇਹਨਾਂ ਦੋਸ਼ਾਂ ਦੀ ਪ੍ਰਵਾਨਗੀ ਲਈ ਵੋਟ ਪਾਈ ਜਾਂਦੀ ਹੈ ਤਾਂ ਰਿਪਬਲਿਕਨ ਦੀ ਅਗਵਾਈ ਵਾਲੀ US ਸੈਨੇਟ ਵਿੱਚ ਸ਼੍ਰੀ ਟਰੰਪ ਵਿਰੁੱਧ ਇੱਕ ਮੁਕੱਦਮਾ ਚੱਲ ਸਕਦਾ ਹੈ ਅਤੇ ਸ਼੍ਰੀ ਟਰੰਪ ਨੂੰ ਦੋਸ਼ੀ ਠਹਿਰਾਉਣ ਅਤੇ ਅਹੁਦੇ ਤੋਂ ਹਟਾਉਣ ਲਈ 2/3 ਬਹੁਗਿਣਤੀ ਦੀ ਵੋਟ ਦੀ ਜ਼ਰੂਰਤ ਹੋਵੇਗੀ। ਆਸਟ੍ਰੇਲੀਆ ਦੇ ਵਿਦਿਆਰਥੀਆਂ ਵੱਲੋਂ ਰਿਕਾਰਡ ਘੱਟ ਨਤੀਜੇ ਹਾਸਲ ਕਰਨ ਤੋਂ ਬਾਅਦ ਰਾਜਾਂ ਅਤੇ ਪ੍ਰਦੇਸ਼ਾਂ ਨੂੰ ਮੁੱਢਲੀਆਂ ਸਿੱਖਿਆ ਸੇਵਾਵਾਂ ਉੱਤੇ ਮੁੜ ਤੋਂ ਕੇਂਦਰਿਤ ਕਰਨ ਲਈ ਕਿਹਾ ਜਾ ਰਿਹਾ ਹੈ। ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟਸ ਅਸੈਸਮੈਂਟ ਪੀਸਾ ਦੀ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਆਸਟ੍ਰੇਲੀਆਈ ਵਿਦਿਆਰਥੀ ਆਪਣੇ ਅੰਤਰਰਾਸ਼ਟਰੀ ਹਮ ਰੁਤਬਾ ਦੇ ਮੁਕਾਬਲੇ ਪੜ੍ਹਨ, ਵਿਗਿਆਨ ਅਤੇ ਗਣਿਤ ਦੇ ਹੁਨਰਾਂ ਵਿੱਚ ਕਾਫ਼ੀ ਪਛੜ ਗਏ ਹਨ। ਕੁੱਲ ਮਿਲਾ ਕੇ ਆਸਟ੍ਰੇਲੀਆ ਪੜ੍ਹਨ ਵਿੱਚ 16ਵੇਂ, ਵਿਗਿਆਨ ਵਿੱਚ 17ਵੇਂ ਅਤੇ ਗਣਿਤ ਵਿੱਚ 29ਵੇਂ ਸਥਾਨ 'ਤੇ ਆ ਗਿਆ ਹੈ। ਸਿੱਖਿਆ ਮੰਤਰੀ ਡੈਨ ਤਿਹਾਨ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਉਹ ਇਹਨਾਂ ਨਤੀਜਿਆਂ ਤੋਂ ਬਹੁਤ ਨਿਰਾਸ਼ ਹਨ ਅਤੇ ਨਾਲ ਹੀ ਕਿਹਾ ਕਿ ਆਸਟ੍ਰੇਲੀਆਈ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ 'ਤੇ ਮੋਹਰੀ ਹੋਣਾ ਚਾਹੀਦਾ ਹੈ।
What we saw was a steep reduction, especially when it came to maths and science. And I don't think any of us were anticipating to see such a steep decline, especially in those two areas. And that's why my hope is that everyone sees this as the alarm ringing, that we need to really refocus our agenda on turning these results around.
ਅਤੇ ਦੋਸਤੋ, ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਖੇਡਾਂ ਦੀ ਦੁਨੀਆ ਵੱਲ। ਅਤੇ ਖੇਡ ਸਮਾਚਾਰਾਂ ਵਿੱਚ ਅੱਜ ਝਾਤੀ ਮਾਰਾਂਗੇ ਕਬੱਡੀ ਦੇ ਮੈਦਾਨ ਉੱਤੇ। ਇਹ ਖਬਰ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ। ਪੰਜਾਬ ਸਰਕਾਰ ਭਾਰਤ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਟੂਰਨਾਮੈਂਟ ਦੇ ਅੰਮ੍ਰਿਤਸਰ ਵਿੱਚ ਕਰਵਾਏ ਜਾ ਰਹੇ ਮੁਕਾਬਲਿਆਂ ਦੇ 1ਵੇਂ ਮੈਚਾਂ ਵਿੱਚ ਭਾਰਤ ਨੇ ਇੰਗਲੈਂਡ ਨੂੰ ਅਤੇ ਕੈਨੇਡਾ ਨੇ ਅਮਰੀਕਾ ਨੂੰ ਜਿੱਤ ਕਰ ਦਿੱਤਾ ਹੈ। ਟੂਰਨਾਮੈਂਟ ਦੌਰਾਨ 8 ਟੀਮਾਂ ਨੂੰ 2 ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਗਰੁੱਪ ਏ ਵਿੱਚ ਭਾਰਤ, ਇੰਗਲੈਂਡ, ਆਸਟ੍ਰੇਲੀਆ ਅਤੇ ਸ਼੍ਰੀਲੰਕਾ ਹਨ, ਜਦਕਿ ਗਰੁੱਪ ਬੀ ਵਿੱਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਕੀਨੀਆ ਹਨ। ਦੱਸਣਯੋਗ ਹੈ ਕਿ ਇਸ ਕਬੱਡੀ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 10 ਦਸੰਬਰ ਨੂੰ ਡੇਰਾ ਬਾਬਾ ਨਾਨਕ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ ਅਤੇ ਕੱਲ੍ਹ 5 ਦਸੰਬਰ ਨੂੰ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਵਿਚਕਾਰ ਦਾ ਮੁਕਾਬਲਾ ਦੇਖਣ ਯੋਗ ਹੋਵੇਗਾ। ਅਤੇ ਹੁਣ ਸਮਾਂ ਹੈ ਜੀ ਮੁਦਰਾ ਸਫੀਤੀ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ US ਦੇ 68.23 ਸੈਂਟਸ ਦੇ ਬਰਾਬਰ, ਭਾਰਤ ਦੇ 48.98 ਅਤੇ ਪਾਕਿਸਤਾਨ ਦੇ 105.84 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਲਓ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਲੇ ਦਿਨ ਮਾਹਰਾਂ ਵੱਲੋਂ ਮੌਸਮ ਦਾ ਅਨੁਮਾਨ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ। ਪਰਥ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਰਹੇਗੀ, ਧੁੱਪ ਚੜ੍ਹੀ ਰਹੇਗੀ, ਤਾਪਮਾਨ ਵੱਧ ਤੋਂ ਵੱਧ ਦਰਜ ਕੀਤਾ ਜਾ ਸਕਦਾ 38 ਡਿਗਰੀ ਦੇ ਕਰੀਬ। ਐਡੀਲੇਡ ਦੇ ਵਿੱਚ ਬੱਦਲਵਾਈ ਛਟੇਗੀ, ਤਾਪਮਾਨ 23 ਡਿਗਰੀ। ਮੈਲਬਨ ਦੇ ਵਿੱਚ ਜ਼ਿਆਦਾ ਸਮਾਂ ਬੱਦਲਵਾਈ ਰਹੇਗੀ, ਤਾਪਮਾਨ 21 ਡਿਗਰੀ। ਹੋਬਾਰਟ ਦੇ ਵਿੱਚ ਇੱਕਾ ਦੁੱਕਾ ਮੀਂਹ ਪੈਣ ਤੋਂ ਬਾਅਦ ਹਵਾਵਾਂ ਚੱਲ ਸਕਦੀਆਂ, ਤਾਪਮਾਨ 18 ਡਿਗਰੀ। ਕੈਨਬਰਾ ਦੇ ਵਿੱਚ ਵੀ ਹਵਾਵਾਂ ਚੱਲਣਗੀਆਂ ਅਤੇ ਉਸ ਤੋਂ ਬਾਅਦ ਮੌਸਮ ਸਾਫ਼ ਹੋ ਜਾਏਗਾ, 28 ਡਿਗਰੀ। ਸਿਡਨੀ ਦੇ ਵਿੱਚ ਧੂੰਏ ਭਰੇ ਬੱਦਲ ਛਾਏ ਰਹਿਣਗੇ, 33 ਡਿਗਰੀ। ਬ੍ਰਿਸਬੇਨ ਦੇ ਵਿੱਚ ਧੁੱਪ ਚੜ੍ਹੀ ਰਹੇਗੀ, 35 ਡਿਗਰੀ। ਕੇਨਜ਼ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 33 ਡਿਗਰੀ। ਅਤੇ ਡਾਰਵਨ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਹੀ ਚੜ੍ਹੀ ਰਹੇਗੀ, ਤਾਪਮਾਨ 35 ਡਿਗਰੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।